ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰ ਦੀਜੈ ਬੁੱਧ ਬਵੇਕਾ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰ ਦੀਜੈ ਬੁੱਧ ਬਵੇਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਕੇ ਇਸ਼ਨਾਨ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਇਮਾਨ ਸਤਸੰਗੀ ਜਨੋ ਵਡਭਾਗੇ ਹੋ ਸਤਿਗੁਰੂ ਜੀ ਦੀ ਉਸਤਤ ਕੀਰਤਨ ਰੂਪ ਦੇ ਵਿੱਚ ਸਰਵਣ ਕਰ ਰਹੇ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਕਿਰਪਾ ਤੇ ਬਖਸ਼ਿਸ਼ਾਂ ਕੀਤੀਆਂ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ਮਾਨ ਹੋ ਕਰਕੇ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਜੋ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਸਾਡੇ ਉੱਤੇ ਕੀਤੀ ਹੈ, ਆਪ ਜੀ ਨੇ ਪਾਵਨ ਮੁੱਖ ਵਾਕ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਤਿਨ੍ਹਾਂ ਦੀ ਰਸਨਾ ਪਾਸੋਂ ਪਾਵਨ ਪਾਠ ਨੂੰ ਸਰਵਣ ਕੀਤਾ ਹੈ। ਸੋ ਆਓ ਭਾਗਾਂ ਵਾਲਿਓ, ਸਤਿਗੁਰੂ ਜੀ ਦੀ ਰਹਿਮਤ ਦੇ ਨਾਲ ਇਹਨਾਂ ਮੁਬਾਰਕ ਬਚਨਾਂ ਨੂੰ ਸਮਝਣ ਦਾ ਵਿਚਾਰਨ ਦਾ ਯਤਨ ਕਰੀਏ। ਵਿਚਾਰਕ ਆਰੰਭਤਾ ਤੋਂ ਪਹਿਲਾਂ ਸਮੂਹ ਸੰਗਤ ਆਸੀਸ ਬਖਸ਼ੋ, ਆਪਣੀ ਅਤੇ ਦਾਸਰੇ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਸਤਿਗੁਰੂ ਆਪ ਰਹਿਮਤ ਕਰਕੇ ਇਹ ਸੇਵਾ ਲੈ ਲੈਣ। ਸਮੂਹ ਸੰਗਤ ਪਰਵਾਨੋ ਫਤਿਹ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਮੁਬਾਰਕ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਸੋਰਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 641 ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਬਚਨ ਨੂੰ ਦੂਸਰੇ ਘਰ ਦੇ ਵਿੱਚ ਸੁਰ ਦਾ ਸੰਬੰਧ ਰਾਗ ਦੇ ਨਾਲ ਹੁੰਦਾ ਹੈ ਅਤੇ ਤਾਲ ਦਾ ਸੰਬੰਧ ਜੋ ਹੈ ਉਹ ਤਬਲੇ ਦੇ ਨਾਲ ਹੁੰਦਾ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਤਾਲ ਦੇ ਵਿੱਚ ਦੂਜੇ ਘਰ ਦੇ ਵਿੱਚ ਗਾਉਣ ਦੀ ਹਿਦਾਇਤ ਕੀਤੀ ਹੈ ਅਤੇ ਇਹ ਮੁਬਾਰਕ ਬਚਨ ਅਸ਼ਟਪਦੀਆਂ ਭਾਵ 8 ਪਦਿਆਂ ਵਾਲਾ ਇਹ ਬਚਨ ਹੈ ਅਤੇ ਮੰਗਲ ਰੂਪ ਦੇ ਵਿੱਚ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਇੱਕ ਓਅੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ ਅਤੇ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ, ਐਸੇ ਸਤਿਗੁਰੂ ਜੋ ਸਦੀਵੀ ਹਨ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੀ ਪ੍ਰਾਪਤੀ ਗੁਰ ਪ੍ਰਸਾਦ ਭਾਵ ਗੁਰੂ ਦੀ ਰਹਿਮਤ ਦੇ ਨਾਲ ਹੁੰਦੀ ਹੈ।
ਪਾਠ ਪੜਿਓ ਯਾਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਦੇ।
ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ ਕਿ ਧਰਮ ਦੀ ਦੁਨੀਆਂ ਦੇ ਵਿੱਚ ਮਨੁੱਖ ਧਰਮ ਨੂੰ ਕਮਾਉਣ ਲਈ ਕਈ ਤਰ੍ਹਾਂ ਦੇ ਕਰਮ ਕਰਦਾ ਹੈ। ਉਸ ਦੇ ਅੰਦਰ ਭਾਵਨਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਪੈ ਜਾਏ, ਇਸ ਕਰਕੇ ਉਹ ਧਰਮ ਕਰਮ ਕਮਾਉਂਦਾ ਹੈ। ਔਰ ਹਰ ਮਤ ਨੇ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਦੱਸਿਆ ਔਰ ਉਸ ਮਤ ਦਾ, ਉਸ ਧਰਮ ਦਾ ਅਨੁਯਾਈ ਉਹਨਾਂ ਕਰਮਾਂ ਨੂੰ ਕਮਾਉਂਦਾ ਹੈ। ਤੇ ਜਿਸ ਵੇਲੇ ਅਸੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ਾਂ ਕਰਦੇ, ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਭਾਈ ਧਰਮੀ ਤੂੰ ਵੀ ਬਣ, ਪਰ ਧਰਮੀ ਬਣਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੂੰ ਉਸ ਮਾਲਕ ਵਾਹਿਗੁਰੂ ਦਾ ਨਾਮ ਜਪ, ਤੇ ਜਿੱਥੇ ਨਾਮ ਜਪਣਾ ਹੈ ਉੱਥੇ ਨਾਲ ਨਾਲ ਤੇਰੇ ਕਰਮਾਂ ਦੇ ਵਿੱਚ ਤਬਦੀਲੀ ਆਵੇ। ਸਭ ਤੋਂ ਸਿਰੇ ਦਾ ਤੇ ਸ੍ਰੇਸ਼ਟ ਧਰਮ ਇਹ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਪਾਂ ਪਾਵਨ ਬਚਨ ਪੜ੍ਹਦੇ ਹਾਂ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੰਸਾਰ ਦੇ ਬਹੁਤੇ ਮਤਾਂ ਨੇ ਨਾ ਧਰਮ ਦੀ ਪ੍ਰਾਪਤੀ ਦੀ ਗੱਲ ਕੀਤੀ, ਪਰ ਪਿਆਰਿਓ ਕਈ ਕਰਮ ਐਸੇ ਹੋਏ ਜਿਹੜੇ ਕੇਵਲ ਤੇ ਕੇਵਲ ਤਨ ਤੱਕ ਸੀਮਤ ਰਹਿ ਗਏ। ਤਨ ਨੂੰ ਦੁੱਖ ਦੇਣਾ, ਭੁੱਖ ਰੱਖਣੀ, ਘਰ ਬਾਰ ਦਾ ਤਿਆਗ ਕਰ ਦੇਣਾ, ਉੱਠੇ ਲਟਕ ਜਾਣਾ, ਚਲੀਏ ਕਰਨੀ ਤੇ ਹੋਰ ਕਈ ਐਸੇ ਯਤਨ ਜਿਹਦੇ ਨਾਲ ਤਨ ਨੂੰ ਦੁੱਖ ਦਿੱਤਾ ਜਾਏ। ਪਰ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਸਮਝਾਈ ਕਿ ਦੇਖ ਤੇਰੇ ਕਰਮ ਜਿਹੜੇ ਨੇ ਇਹਦੇ ਚ ਕੋਈ ਸ਼ੱਕ ਨਹੀਂ, ਤੇਰੀ ਭਾਵਨਾ ਬਹੁਤ ਚੰਗੀ ਹੈ, ਚਾਹੁੰਦਾ ਤੇ ਤੂੰ ਰੱਬ ਨੂੰ ਮਿਲਣਾ ਹੈ, ਪਰ ਹੋਇਆ ਕਿ ਜਿਹੜੇ ਕਰਮ ਕਰ ਰਹੇ ਹੈ ਨਾ ਇਹ ਕੇਵਲ ਤੇ ਕੇਵਲ ਤੇਰੇ ਤਨ ਨੂੰ ਸਾਧਨ ਤੱਕ ਰਹਿ ਗਏ। ਹਠ ਯੋਗ ਵਿੱਚ ਪੈ ਗਿਆ ਤੇ ਤੇਰੇ ਜੀਵਨ ਦੇ ਵਿੱਚ ਉਹ ਰੰਗਤ, ਉਹ ਜੀਵਨ ਦਾ ਜਿਸ ਨੂੰ ਮਹਾਰਾਜ ਨੇ ਬਾਣੀ ਚ ਆਖਿਆ ਨਾ ਕਿ ਰੱਬ ਨਾਲ ਮਿਲਣ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਤੇਰੇ ਅੰਦਰ ਉਸ ਮਾਲਕ ਵਾਹਿਗੁਰੂ ਦੇ ਗੁਣ ਆਣਗੇ। ਪਾਵਨ ਬਾਣੀ ਚ ਵੀ ਆਪਾਂ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਭਗਤੀ ਕਰ, ਪਰ ਯਾਦ ਰੱਖੀ ਭਗਤੀ ਉਹ ਹੈ ਜਦੋਂ ਤੇਰੇ ਜੀਵਨ ਵਿੱਚ ਗੁਣ ਆਉਣਗੇ। ਵੇਣ ਗੁਣ ਕੀਤੇ ਭਗਤ ਨਾ ਹੋਏ। ਸੋ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਤਨ ਨੂੰ ਦੁੱਖ ਬੜੇ ਦਿੱਤੇ, ਬੜੀਆਂ ਭੁੱਖਾਂ ਵੀ ਕੱਟ ਲਈਆਂ, ਬੜੇ ਹੋਰ ਯਤਨ ਕਰ ਲਏ, ਪਰ ਮਨ ਦੀ ਤਬਦੀਲੀ ਨਾ ਹੋਈ, ਮਨੁੱਖ ਦੇ ਜੀਵਨ ਵਿੱਚ ਵਿਕਾਸ ਨਾ ਹੋਇਆ, ਤਾਂ ਸਤਿਗੁਰੂ ਮਹਾਰਾਜ ਕਹਿ ਲੱਗੇ ਤੇਰੇ ਇਹ ਕੀਤੇ ਹੋਏ ਕਰਮ ਨਿਫਲ ਹੋ ਜਾਣਗੇ। ਇਸ ਕਰਕੇ ਮਹਾਰਾਜ ਸਮਝਾਉਂਦੇ ਇਹ ਨੇ ਕਿ ਬਹੁਤ ਚੰਗੀ ਗੱਲ ਹੈ, ਤੇਰੇ ਅੰਦਰ ਇਹ ਭਾਵਨਾ ਹੈ ਕਿ ਮੈਂ ਉਸ ਪਰਮਾਤਮਾ ਨਾਲ ਜੁੜਨਾ ਹੈ, ਤੇ ਜਦੋਂ ਮਾਲਕ ਨਾਲ ਜੁੜਨਾ ਹੈ ਨਾ, ਤੇ ਫਿਰ ਧਿਆਨ ਰੱਖ ਤੂੰ ਜਿਸ ਮਾਰਗ ਤੇ ਚੱਲਣਾ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਚੱਲਣਾ ਸ਼ੁਰੂ ਕਰ। ਸੋ ਸਤਿਗੁਰੂ ਮਹਾਰਾਜ ਨੇ ਅੱਜ ਸਾਰੀ ਅਸ਼ਟਪਦੀ ਦੇ ਅੰਦਰ ਇਹਨਾਂ ਕਰਮਾਂ ਦਾ ਜ਼ਿਕਰ ਕੀਤਾ ਕਿ ਬੰਦਾ ਧਰਮ ਦੀ ਦੁਨੀਆਂ ਦੇ ਵਿੱਚ ਧਰਮ ਕਮਾਉਣ ਲਈ ਤੁਰਿਆ ਤੇ ਇਹਨੇ ਯਤਨ ਕਈ ਕਰ ਲਏ। ਇੱਕ ਬੇਨਤੀ ਹੋਰ ਕਰਾਂ, ਇੱਕ ਪਿਆਰਿਓ ਉਹ ਵਡਭਾਗਾ ਗੁਰਸਿੱਖ ਹੈ ਜਿਹਦੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਹੋ ਗਈਆਂ, ਗੁਰੂ ਕੋਲੇ ਆਇਆ, ਗੁਰੂ ਦੀ ਮਤ ਨੂੰ ਧਾਰਨ ਕੀਤਾ, ਗੁਰੂ ਦੀ ਮਤ ਜੀਵਨ ਵਿੱਚ ਆ ਗਈ ਤੇ ਨਾਮ ਹਿਰਦੇ ਵਿੱਚ ਵਸ ਗਿਆ। ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰ ਕੀ ਜਿਸ ਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉਹ ਜਾਣੈ ਤਿਸ ਅੰਤਰ ਰਵੈ ਹਰਨਾਮਾ। ਇੱਕ ਉਹ ਹੈ ਜਿਹੜਾ ਗੁਰੂ ਨਾਲ ਟੁੱਟਿਆ, ਔਰ ਜਦੋਂ ਇਹਦੀ ਗੱਲ ਪਾਵਨ ਬਾਣੀ ਚ ਮਹਾਰਾਜ ਨੇ ਕੀਤੀ ਤੇ ਮਹਾਰਾਜ ਨੇ ਸ਼ਬਦ ਵਰਤਿਆ ਸਾਕਤ, ਬਾਣੀ ਤੋਂ ਟੁੱਟਿਆ ਹੋਇਆ, ਤੇ ਧਿਆਨ ਰੱਖਣਾ ਪਿਆਰਿਓ। ਇੱਕ ਉਹ ਹੈ ਵਡਭਾਗਾ ਹੈ ਗੁਰੂ ਕੋਲੇ ਆਇਆ, ਗੁਰਸਿੱਖ ਹੈ, ਗੁਰੂ ਦੀ ਮਤ ਧਾਰਨ ਕੀਤੀ ਹੈ। ਦੂਸਰਾ ਉਹ ਹੈ ਜਿਹੜਾ ਟੁੱਟਿਆ ਹੋਇਆ, ਪਰ ਹਾਂ ਉਸ ਟੁੱਟੇ ਹੋਏ ਤੇ ਵੀ ਜੇ ਗੁਰੂ ਦੀ ਰਹਿਮਤ ਹੋ ਜਾਏ, ਗੁਰੂ ਦੀ ਰਹਿਮਤ ਤੇ ਬਖਸ਼ਿਸ਼ਾਂ ਹੋ ਜਾਣ ਤੇ ਟੁੱਟਿਆ ਵੀ ਜੁੜ ਜਾਂਦਾ। ਇਤਿਹਾਸ ਬੇਅੰਤ ਐਸੀਆਂ ਘਟਨਾਵਾਂ ਅਸੀਂ ਪੜ੍ਹਦੇ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਹਿਮਤ ਕੀਤੀ ਤੇ ਸੱਜਣ ਵਰਗੇ ਜਿਹੜੇ ਉਜੜ ਰਾਹ ਪਏ ਹੋਏ ਸੀ, ਮਹਾਰਾਜ ਨੇ ਰਹਿਮਤਾਂ ਕੀਤੀਆਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਗੁਰੂ ਸ਼ਬਦ ਨਾਲ ਉਹਨਾਂ ਦੇ ਜੀਵਨ ਚ ਤਬਦੀਲੀ ਹੋ ਗਈ। ਕਹਿਣ ਤੋਂ ਭਾਵ ਟੁੱਟੇ ਹੋਏ ਦੇ ਜੁੜਨ ਦੀ ਵੀ ਆਸ ਹੈ, ਪਰ ਇੱਕ ਉਹ ਮਨੁੱਖ ਹੈ ਜਿਹੜਾ ਧਰਮ ਕਮਾ ਰਿਹਾ ਆਪਣੀ ਸੋਚ ਮੁਤਾਬਕ, ਪਰ ਜਿਹੜੇ ਉਹ ਕਰਮ ਕਰੀ ਜਾ ਰਿਹਾ ਉਹ ਕਰਮ ਦਾ ਗੁਰਬਾਣੀ ਜਾਂ ਗੁਰੂ ਦੀ ਮਤ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ, ਮਹਾਰਾਜ ਬਖਸ਼ਿਸ਼ ਕਰਦੇ, ਕਹੋ ਗੁਸਾਈ ਮਿਲੀਐ ਕਿ ਜੋ ਬਿਵਰਜਤ ਤਿਸ ਸੁਨੇ, ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੈ ਨਾ ਰਾਤੀ, ਬਾਵੈ ਮਾਰਗ ਟੇਢੇ ਚੱਲਣਾ, ਸਿੱਧਾ ਛੋੜ ਅਪੂਠਾ ਬੁਨਣਾ। ਕਹਿਣ ਤੋਂ ਭਾਵ ਗੁਰੂ ਜਿਹੜੇ ਕਰਮਾਂ ਤੋਂ ਰੋਕਿਆ ਇਹ ਕਰੀ ਜਾ ਰਿਹਾ, ਭਾਵਨਾ ਚੰਗੀ ਹੈ ਵੀ ਮੈਂ ਰੱਬ ਨਾਲ ਜੁੜਨਾ, ਪਰ ਗੁਰੂ ਤੋਂ ਪੁੱਛਿਆ ਨੇ ਵੀ ਮਹਾਰਾਜ ਆਹ ਕੀਤਾ ਕਰਮ ਤੁਹਾਡੇ ਨਾਲ ਮੈਨੂੰ ਜੋੜ ਦਏਗਾ। ਹੁਣ ਆਪਣੇ ਵੱਲੋਂ ਜਿਹੜੀ ਪ੍ਰੈਕਟਿਸ ਹੋ ਰਹੀ ਹੈ ਉਹ ਹੋ ਰਹੀ ਹੈ ਰੱਬ ਦੀ ਪ੍ਰਾਪਤੀ ਲਈ ਵੀ ਮੈਂ ਆਹ ਕਰਮ ਕਰ ਰਿਹਾ ਤੇ ਬਹੁਤ ਚੰਗਾ, ਪਰ ਅਸਲੀਅਤ ਹੈ ਕਿ ਗੁਰੂ ਉਹਨਾਂ ਕਰਮਾਂ ਤੋਂ ਰੋਕਦਾ ਤੇ ਐਸਾ ਮਨੁੱਖ ਭਰਮ ਵਿੱਚ ਫਸ ਜਾਂਦਾ, ਸਾਰੀ ਜ਼ਿੰਦਗੀ ਆਹਰ ਤੇ ਯਤਨ ਕਰਦੇ ਰਹਿੰਦਾ ਤੇ ਮਹਾਰਾਜ ਜੀ ਕਹਿਣ ਲੱਗੇ ਕਿ ਉਹ ਫਿਰ ਯਾਦ ਰੱਖ ਲੈਣਾ ਉਹਦੀ ਪ੍ਰੈਕਟਿਸ ਹੋ ਰਹੀ ਹੈ, ਮਿਹਨਤ ਹੋ ਰਹੀ ਹੈ, ਪਰ ਉਹਦੇ ਵਿੱਚ ਉਹਨੂੰ ਕੁਝ ਪ੍ਰਾਪਤ ਨਹੀਂ ਹੋਏਗਾ। ਸਤਿਗੁਰੂ ਮਹਾਰਾਜ ਨੇ ਅੱਜ ਇਹੀ ਜ਼ਿਕਰ ਕੀਤਾ ਕਿ ਸਿਰੇ ਦੀ ਗੱਲ ਤਾਂ ਇਹ ਸੀ ਕਿ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਗੁਰੂ ਸ਼ਬਦ ਦੀ ਪਛਾਣ ਕਰਦਾ, ਇੱਧਰ ਉੱਧਰ ਦੀਆਂ ਗੱਲਾਂ ਨਹੀਂ। ਕਿਸੇ ਨੂੰ ਨਹੀਂ ਪੁੱਛਣਾ ਮੈਂ ਧਰਮ ਕਮਾਉਣਾ ਤੇ ਕੀ ਕਰਾਂ, ਤੂੰ ਗੁਰੂ ਕੋਲੇ ਆ, ਬਾਣੀ ਨੂੰ ਪੜ, ਬਾਣੀ ਨੂੰ ਸਮਝ ਤੇ ਗੁਰੂ ਦੇ ਕਹੇ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਦੇ। ਆਸੇ ਪਾਸੇ ਦੀਆਂ ਗੱਲਾਂ ਨੂੰ ਲਾਂਭੇ ਕਰ ਦੇ, ਚਤਰਾਈਆਂ ਸਿਆਣਪਾਂ ਨੂੰ ਛੱਡ ਦੇ, ਗੁਰੂ ਕੋਲੇ ਆ ਕੇ ਆਤਮ ਸਮਰਪਣ ਕਰ ਦੇਣਾ, ਝੁੱਕ ਜਾਣਾ ਤੇ ਇਸ ਮਤ ਰੂਪੀ ਭਾਂਡੇ ਵਿੱਚ ਗੁਰੂ ਦੀ ਮਤ ਦਾ ਪ੍ਰਕਾਸ਼ ਹੋ ਜਾਣਾ, ਫਿਰ ਤੇ ਮਨੁੱਖ ਦਾ ਜੀਵਨ ਧਰਮੀ ਬਣ ਜਾਂਦਾ ਹੈ। ਨਹੀਂ ਤੇ ਕਈ ਵਾਰ ਮਹਾਰਾਜ ਕਹਿੰਦੇ ਨੇ ਹਾਲਾਤ ਇਹੋ ਜੀ ਬਣ ਜਾਂਦੀ ਹੈ ਕਿ ਜਿਵੇਂ ਬੰਦਾ ਸੱਪ ਲੰਘ ਜਾਏ ਤੇ ਖੁੱਡ ਨੂੰ ਕੁੱਟੀ ਜਾਏ, ਲੀਕਾਂ ਨੂੰ ਕੁੱਟੀ ਜਾਏ ਤੇ ਫਿਰ ਕਦੀ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ। ਵਰਮੀ ਮਾਰੀ ਸਾਪ ਨਾ ਮੂਆ। ਮਹਾਰਾਜ ਕਹਿ ਲਗੇ ਇਹ ਕਰਮ ਕਰੀ ਜਾਣੇ ਪਰ ਜੀਵਨ ਵਿੱਚ ਕੋਈ ਤਬਦੀਲੀ ਨਾ ਆਉਣੀ, ਗੁਣਾਂ ਦਾ ਧਾਰਨ ਨਾ ਹੋਣਾ ਤੇ ਕਰਮ ਵੀ ਉਹ ਕਰੀ ਜਾਣੇ ਜਿਨ੍ਹਾਂ ਦਾ ਧਰਮ ਨਾਲ ਵਾਹ ਵਾਸਤਾ ਨਹੀਂ। ਤਾਂ ਸਤਿਗੁਰੂ ਕਹਿਣ ਲੱਗੇ ਯਾਦ ਰੱਖ ਲਈ ਇਹਨਾਂ ਕਰਮਾਂ ਨਾਲ ਕੋਈ ਵੀ ਪ੍ਰਾਪਤੀ ਨਹੀਂ ਹੋਏਗੀ। ਇੱਕ ਬੇਨਤੀ ਮੈਂ ਹੋਰ ਕਰਾਂ ਪਿਆਰਿਓ, ਜਿਸ ਵੇਲੇ ਆਪਾਂ ਬਾਣੀ ਨੂੰ ਪੜਾਂਗੇ ਨਾ ਜੀ, ਤਾਂ ਪਾਵਨ ਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਕਈ ਮਤਾਂ ਦੇ ਸ਼ਬਦ ਵਰਤੇ ਨੇ। ਜਿਵੇਂ ਅੱਜ ਦੀ ਅਸ਼ਟਪਦੀ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਯੋਗ ਮਤ ਦੀ ਗੱਲ ਵੀ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਅਨਮਤ ਹੋਰ ਧਰਮਾਂ ਦੇ ਸ਼ਬਦ ਜ਼ਰੂਰ ਵਰਤੇ ਨੇ, ਪਰ ਧਿਆਨ ਰੱਖਣਾ ਜਦੋਂ ਉਹਨਾਂ ਦੇ ਅਰਥ ਕੀਤੇ ਨੇ ਨਾ ਜੀ, ਤੇ ਅਰਥ ਉਹਨਾਂ ਵਾਲੇ ਨਹੀਂ, ਅਰਥ ਸਾਡੇ ਆਪਣੇ ਗੁਰਮਤ ਵਾਲੇ ਨਵੀਕਲੇ ਨੇ। ਸ਼ਬਦ ਆਇਆ ਯੋਗ, ਤੇ ਯੋਗ ਸ਼ਬਦ ਇਹ ਯੋਗ ਮਤ ਦਾ ਹੈ। ਔਰ ਜਦੋਂ ਕਿਸੇ ਜੋਗੀ ਨੂੰ ਪੁੱਛੋ ਕਿ ਯੋਗ ਕੀ ਹੈ, ਤੇ ਉਹ ਆਖੇਗਾ ਜੀ ਘਰ ਬਾਰ ਛੱਡ ਦੇਣਾ, ਹੱਥ ਚ ਖੱਪਰ ਫੜ ਲੈਣਾ, ਜਟਾਵਾਂ ਵਧਾ ਲੈਣੀਆਂ, ਕੰਨਾਂ ਚ ਮੁੰਦਰਾਂ ਪਾ ਲੈਣੀਆਂ ਤੇ ਸਵਾਹ ਮਲ ਕੇ ਤੁਰੇ ਫਿਰਨਾ, ਇਹ ਯੋਗ ਕਮਾਉਣਾ ਹੈ। ਪਰ ਜਿਸ ਵੇਲੇ ਆਪ ਗੁਰਮਤ ਨੂੰ ਪੁੱਛੋਗੇ, ਮਹਾਰਾਜ ਜੀ ਨੇ ਤੇ ਬੜਾ ਪਿਆਰਾ ਬਚਨ ਕਰਕੇ ਸਮਝਾ ਦਿੱਤਾ, ਯੋਗ ਨਾ ਖਿੰਥ ਹੈ, ਯੋਗ ਨਾ ਡੰਡਾ, ਯੋਗ ਨਾ ਭਸਮ ਚੜਾਈ ਹੈ, ਯੋਗ ਨਾ ਮੁੰਡੀ ਮੂੰਡ ਮੰਡਾਇਆ, ਯੋਗ ਨਾ ਸਿੰਘੀ ਵਾਈ ਹੈ, ਅੰਜਨ ਮਾਹੇ ਨਿਰੰਜਨ ਰਹੀ ਹੈ, ਯੋਗ ਜੁਗਤ ਇਮ ਪਾਈ ਹੈ। ਗੁਰਮਤ ਦਾ ਯੋਗ, ਯੋਗ ਦਾ ਅਰਥ ਵੀ ਮਿਲਾਪ ਹੈ ਤੇ ਗੁਰਮਤ ਦਾ ਯੋਗ ਤਨ ਤੋਂ ਕੱਪੜੇ ਲਾ ਲੈਣੇ, ਹੱਥ ਚ ਖੱਪਰ ਫੜ ਲੈਣਾ ਨਹੀਂ, ਸੰਸਾਰ ਦਾ ਤਿਆਗ ਕਰ ਦੇਣਾ ਨਹੀਂ, ਮਾਲਕ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ, ਸੰਸਾਰ ਚ ਰਹਿ ਕੇ ਤੇ ਨਿਰੰਕਾਰ ਦੀ ਪ੍ਰਾਪਤੀ ਕਰਨੀ, ਇਹ ਗੁਰਮਤ ਦਾ ਯੋਗ ਹੈ। ਮਹਾਰਾਜ ਜੀ ਸਤਿਗੁਰੂ ਜੀ ਨੇ ਅੱਜ ਦੀ ਅਸ਼ਟਪਦੀ ਅੰਦਰ ਅਸਲ ਗੁਰਮਤ ਦਾ ਯੋਗ ਮਿਲਾਪ ਕਿਵੇਂ ਹੈ ਮਹਾਰਾਜ ਨੇ ਉਹ ਵੀ ਜ਼ਿਕਰ ਕੀਤਾ ਤੇ ਲੋਕ ਧਰਮ ਦੀ ਸੋਚ ਲੈ ਕੇ ਪਰਮੇਸ਼ਰ ਦੀ ਪ੍ਰਾਪਤੀ ਲਈ ਤੁਰੇ, ਕਰਮ ਕੀਤੇ ਪਰ ਉਹਨਾਂ ਕਰਮਾਂ ਤੋਂ ਪ੍ਰਾਪਤੀ ਕੁਝ ਨਹੀਂ ਹੋਈ, ਮਹਾਰਾਜ ਨੇ ਉਹ ਜ਼ਿਕਰ ਸਤਿਗੁਰੂ ਜੀ ਕਰ ਰਹੇ ਨੇ। ਤੇ ਮਹਾਰਾਜ ਨੇ ਪਹਿਲਾ ਜ਼ਿਕਰ ਕੀਤਾ ਜਿਨ੍ਹਾਂ ਨੇ ਕੇਵਲ ਤੇ ਕੇਵਲ ਧਰਮ ਗ੍ਰੰਥਾਂ ਦੇ ਪਾਠ ਕਰ ਲਏ, ਬਹੁਤ ਪਾਠ ਕੀਤੇ, ਪਰ ਮਹਾਰਾਜ ਕਹਿ ਲੱਗੇ ਹੋਇਆ ਕਿ ਜੀਵਨ ਵਿੱਚ ਕੋਈ ਪ੍ਰਾਪਤੀ ਨਹੀਂ ਹੋਈ। ਇੱਕ ਬੇਨਤੀ ਕਰਾਂ, ਬਾਣੀ ਪੜ੍ਹਨਾ ਬਹੁਤ ਚੰਗਾ ਤੇ ਉੱਤਮ ਕਰਮ ਹੈ, ਔਰ ਜਿੰਨਾ ਵੀ ਬਾਣੀ ਨੂੰ ਪੜ੍ਹਿਆ ਜਾਏ ਪਿਆਰੇ ਉਹ ਓਨੀ ਘੱਟ ਹੈ। ਗੁਰਮਤ ਦੀ ਦੁਨੀਆਂ ਦੇ ਵਿੱਚ ਪਹਿਲਾ ਪੜਾਅ ਬਾਣੀ ਨੂੰ ਪੜ੍ਹਨਾ ਹੈ ਤੇ ਦੂਸਰਾ ਪੜਾਅ ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝਣਾ ਹੈ, ਤੀਸਰਾ ਪੜਾਅ ਫਿਰ ਪਾਵਨ ਬਾਣੀ ਨੂੰ ਸਮਝ ਕੇ ਮਨ ਚ ਵਿਚਾਰ ਕੇ ਉਹਨੂੰ ਜੀਵਨ ਵਿੱਚ ਧਾਰਨ ਕਰ ਲੈਣਾ। ਆਪਾਂ ਰੋਜ਼ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਿਤਨੇਮ ਦੇ ਅੰਦਰ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਪਰ ਜੇ ਧਰਮ ਗ੍ਰੰਥ ਪੜ੍ਹ ਲਏ, ਬੜੇ ਪਾਠ ਕਰ ਲਏ, ਪਰ ਅੰਦਰ ਹੰਕਾਰ ਬਣ ਗਿਆ, ਮੈਂ ਇੰਨੇ ਕਰ ਲਏ, ਗਿਣਤੀਆਂ ਮਿਣਤੀਆਂ ਦੇ ਪੈ ਗਿਆ ਵੀ ਮੈਂ ਇੰਨੇ ਕਰ ਲਏ, ਔਰ ਜਿਹੜੀ ਉਹ ਸੁਤਾ ਹੈ ਉਹ ਕੇਵਲ ਤੇ ਕੇਵਲ ਗਿਣਤੀਆਂ ਮਿਣਤੀਆਂ ਚ ਟਿਕ ਗਈ, ਨਾਮ ਚ ਨਾ ਜੁੜੀ, ਤੇ ਮਹਾਰਾਜ ਕਹਿ ਲੱਗੇ ਖੁੰਝ ਗਿਆ। ਸਤਿਗੁਰੂ ਮਹਾਰਾਜ ਨੇ ਮਟਣ ਦੀ ਧਰਤੀ ਤੇ ब्रह्मदास नूं यही समझाया सी कि ब्रह्मदास बहुत चंगी गल है धर्म ग्रंथां दा ज्ञान लेना ते याद रख ले ज्ञान एक दीवा आ ते दीवा चानण दिंदा है पर जदों दीवे दी अग कंट्रोल तो बाहर हो जाए ते घर नूं साड़ के सुवाह कर दिंदी है। इवें धर्म ग्रंथां दी जानकारी ले लैनी बाणी पढ़ लैनी बहुत चंगी है पर जे अंदर अहं आ गया हौ आ गई मैं बहुत पाठ कीते मैं इन्ने कर ले सतगुरु महाराज कह लगे याद रख लई जे तू इना गिनतियां मिनतियां च पै गया ते जदन रब ने तेरा लेखा कीता उदन की बनेगा सोच लई। इसे करके महाराज कहिंदे लेखा कतै न छूटी है खिन खिन भूलन हार बख्शन हार बख्श लै नानक पार उतार। तो सतगुरु महाराज जी ने रहमत कीतियां कहने लगे के पाठ भी पढ़े धर्म ग्रंथा दी विचार भी कीती निवल भुअंगम साधे निवल दा अर्थ ए भी योग मत दे अंदर है कि अपने हाथ गोडियां ते धर के साह लेके अपनी आंतड़ियां नूं कमा लेना अजिहे कर्म करने। भुअंगम दा अर्थ भुअंगम शब्द है भुअंग तो भाव सप कि जेड़ी एक कुंडलनी नाड़ी हुंदी है ओदी जेड़ी शकल है देखा उस सप वर्गी हुंदी है। महाराज कहन लगे कि अजिहे कई कर्म भी पाठ पढ़ ले धर्म ग्रंथा दी विचार भी कर ली ते जोग मत दे निवली कर्म ते होर कुंडलनी नाड़ी एक थाई सा टका लैने अजिहे कई तरह दे कर्म कीते
पंच जना स्यो संग न छुटकयो अधिक अहंग बुद्ध बादे।
महाराज कह लगे होया कि ये कर्म करके ते अंदर अहंग हंकार उसी तरह वधदा गया वकार नहीं खत्म होए चाहिदा ता ए सी के अंदर दी होमे नू अंदर दे काम नू इनू वस विच कर लेंदा विगड़िया लोभ ते विगड़िया क्रोध तेरे वस विच आ जांदा पर होया कि महाराज कह लगे इन्हां नाल संग एवें जुड़िया होया आपां पढ़दे आ जी कि जदों भरथरी जोगी 12 साल जंगल विच रहा तप कीता ते होया कि जदों बाहर निकलिया ते किसी ने पान खा के ते थुकिया होया सी ते ओदे उत्ते सूरज दियां किरणां पै रहियां सी ते उहने सोचिया भी शायद कोई कीमती हीरा ते लाल है ओनू हथ पाया ते उस थुक दे नाल अपने हथ गंदे कर ले ते फिर मथे ते हथ मारिया मना 12 साल तप भी कीता सारा घर बार राज भी छड्या ते होया कि 12 साल बाद कोई भी प्राप्ति नहीं पंच जनास्यो संग न छुटके उसे तरह अंदर पे तो महाराज कह लगे अधिक अहंग बुद्ध बादे सगो एदे नाल होर हंकार ते मैल वध गई।
प्यारे इन बिद मिलन न जाई मैं किए कर्म अनेका।
गुरु अर्जन देव महाराज ने रहमता की है प्यारे जे इना कर्मा नू करी जाएगा ते याद रख ले मालक नाल मेल नहीं होएगा। प्यारे इन बिद मिलन ना जाई मैं किए कर्म अनेका। सतगुरु महाराज जी दी जिस वेले असी पावन बाणी नू पढ़िए ए भी धन गुरु गुरु नानक साहिब पातशाह 10 स्वरूपां दा ए वडपन है जी। जदों महाराज साडे ते रहमत करदे ने सानू समझाउंदे ने ते महाराज अपनी गल करदे ने और एवें ही महाराज कहन लगे भी मैं कई तरह दे कर्म कीते पर फिर भी ओ मालक नाल मेल नहीं होया।
हार परयो स्वामी कै द्वारा दीजै बुद्ध बबेका।
हार के थक टुट के हुण मालक वाहिगुरु मैं तुहाडी शरण विच आया ते सतगुरु कृपा करो हार परयो स्वामी कै द्वारा दीजै बुद्ध बबेका। मालक वाहिगुरु कृपा करो ओ बबेक मत बख्श देवो। बबेक दा अर्थ है चंगे मंदे दी परख हो जानी गलत की है सही की है ए सोझी हो जानी। भगत रविदास जी दा आपां एक बचन पढ़दे हां जिहदे विच उहनां ने समझाया ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਕ ਵਿਨਾਸ ਪੰਚ ਦੋਕ ਅਸਾਧ ਜਾਮੈ ਤਕੀ ਕਿਤ ਕੇ ਆਸ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਹੇ ਮਾਇਆ ਦੇ ਪਤੀ ਹੇ ਪਰਮੇਸ਼ਰ, ਇਸ ਜੀਵ ਨੇ ਅਗਿਆਨਤਾ ਨਾਲ ਸਾਂਝ ਪਾ ਲਈ ਤੇ ਹੋਇਆ ਕਿ ਇਹਦੇ ਅੰਦਰ ਚੰਗੇ ਮੰਦੇ ਦੀ ਪਰਖ ਵਾਲਾ ਦੀਵਾ ਮਲੀਨ ਹੋ ਗਿਆ, ਹੁਣ ਇਹਨੂੰ ਸਮਝ ਨਹੀਂ ਆਉਂਦੀ। ਤਾਂ ਮਹਾਰਾਜ ਜੀ ਦੇ ਕੋਲੇ ਆ ਕੇ ਇਹ ਬੇਨਤੀ ਸਾਨੂੰ ਕਰਨੀ ਚਾਹੀਦੀ ਹੈ, ਸਤਿਗੁਰੂ ਤੁਸੀਂ ਕਿਰਪਾ ਕਰੋ ਤੇ ਅਜਿਹੀ ਸੂਝ ਤੇ ਬੁੱਧ ਬਖਸ਼ ਦੇਵੋ ਜਿਹਦੇ ਨਾਲ ਮੈਨੂੰ ਇਹ ਸਮਝ ਆਵੇ ਵੀ ਆਹ ਕੰਮ ਕੀਤਾ ਤੇ ਮੈਂ ਗੁਰੂ ਤੋਂ ਟੁੱਟ ਜਾਵਾਂਗਾ, ਆਹ ਕੰਮ ਕਰਾਂਗਾ ਤੇ ਮੈਂ ਗੁਰੂ ਨਾਲ ਜੁੜ ਜਾਵਾਂਗਾ। ਚੰਗੇ ਮੰਦੇ ਦੀ ਪਰਖ ਇਹ ਗੁਰਬਾਣੀ ਦੇ ਨਾਲ ਜੁੜਿਆ ਆਉਂਦੀ ਹੈ। ਇਸ ਕਰਕੇ ਮਹਾਰਾਜ ਕਹਿ ਲੱਗੇ ਧਰਮ ਕਰਮ ਕਮਾਣੇ ਆ ਜਾਣ, ਧਰਮ ਦੇ ਨਾਂ ਤੇ ਕੇਵਲ ਭਰਮ ਹੀ ਨਾ ਕਮਾਉਂਦਾ
ਰਹਾਓ, ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ।
ਮੋਨ ਭਇਓ ਭਾਵ ਜ਼ੁਬਾਨ ਬੰਦ ਕਰਕੇ ਬਹਿ ਗਿਆ। ਹਰ ਪੱਖ ਦੇ ਉੱਤੇ ਜੀ ਗੁਰਮਤ ਦਾ ਮਾਰਗ ਬੜਾ ਸੰਜਮ ਦਾ ਮਾਰਗ ਹੈ, ਇੱਥੇ ਨਾ ਤਿਆਗਣ ਦੀ ਗੱਲ ਹੈ ਤੇ ਨਾ ਖਚਤ ਹੋਣ ਦੀ ਗੱਲ ਹੈ। ਧਿਆਨ ਦੇਣਾ, ਜਿਵੇਂ ਨਾ ਡੁੱਬਣ ਲਈ ਵੀ ਪਾਣੀ ਦੀ ਲੋੜ ਹੈ ਤੇ ਜੇ ਤੈਰਨਾ ਤੇ ਉਹਦੇ ਲਈ ਵੀ ਪਾਣੀ ਦੀ ਲੋੜ ਹੈ। ਬਸ ਫਰਕ ਇੰਨਾ ਹੈ, ਜਦੋਂ ਬੰਦਾ ਡੁੱਬਦਾ ਹੈ ਪਾਣੀ ਉਹਦੇ ਉੱਤੇ ਹੁੰਦਾ, ਉਹ ਪਾਣੀ ਦੇ ਥੱਲੇ ਹੈ। ਜਦੋਂ ਤੈਰਦਾ ਹੈ ਉਦੋਂ ਵੀ ਪਾਣੀ, ਪਰ ਫਰਕ ਇੰਨਾ ਉਦੋਂ ਪਾਣੀ ਦੇ ਉੱਤੇ ਹੈ ਨਾ। ਤੇ ਮਹਾਰਾਜ ਇਹ ਕਹਿੰਦੇ ਤੂੰ ਚੁੱਪ ਹੋ ਕੇ ਬਹਿ, ਤੇ ਨਾ ਮਹਾਰਾਜ ਇਹ ਕਹਿੰਦੇ ਤੂੰ ਬਹੁਤਾ ਬੋਲ। ਆਪਾਂ ਬਚਨ ਪੜ੍ਹਦੇ ਹਾਂ, ਚੁੱਪ ਹੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ। ਬੋਲੇ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਇਆ ਚੁਨੀ। ਕੀ ਹੋਇਆ, ਜ਼ੁਬਾਨ ਬੰਦ ਕਰ ਲਈ ਕਿ ਤੇਰੇ ਅੰਦਰ ਦੇ ਫੁਰਨੇ ਬੰਦ ਹੋ ਗਏ। ਸੱਚ ਤਾਂ ਇਹ ਆ ਬੰਦਾ ਕੱਲਾ ਬੈਠਾ ਜ਼ਿਆਦਾ ਬੋਲਦਾ। ਇਸ ਕਰਕੇ ਮਹਾਰਾਜ ਕਹਿ ਲੱਗੇ ਅਜਿਹੇ ਕਰਮ ਕਿ ਮੈਂ ਜ਼ੁਬਾਨ ਬੰਦ ਕਰ ਲਵਾਂ ਜਾਂ ਹਕਾਰ ਪਾਤੀ ਤੋਂ ਭਾਵ ਹੱਥ ਤੇ ਪ੍ਰਸ਼ਾਦਾ ਰੱਖ ਕੇ ਖਾਣਾ ਕਿਸੇ ਭਾਂਡੇ ਦੀ ਵਰਤੋਂ ਨਾ ਕਰਨੀ ਤੇ ਤਨ ਦੇ ਬਸਤਰ ਉਤਾਰ ਕੇ ਜੰਗਲਾਂ ਵਿੱਚ ਤੁਰਨੇ ਫਿਰਨਾ, ਅਜਿਹੇ ਕਰਮ ਕਰੀ ਜਾਣੇ।
ਤਟ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੈ ਨਾਹੀ।
ਤੇ ਕਈ ਤੀਰਥ ਸਥਾਨਾਂ ਦੇ ਤਟਾਂ ਤੇ ਜਾ ਕੇ ਬਹਿ ਗਿਆ, ਸਾਰੀ ਧਰਤੀ ਦਾ ਭਰਮਣ ਕਰਦਾ ਰਿਹਾ, ਪਰ ਇਹਦੇ ਨਾਲ ਜੀਵਨ ਦੀ ਦੁਬਿਧਾ ਜਾਣ ਵਾਲੀ ਨਹੀਂ ਹੈ।
ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵੱਤ ਤਰਾਏ।
ਮਨ ਪਾਉਂਦੇ ਤੀਰਥ ਤੇ ਜਾ ਕੇ ਬਹਿ ਜਾਣਾ ਜਾਂ ਆਪਣੇ ਆਪ ਨੂੰ ਆਰੇ ਨਾਲ ਚਰਵਾ ਲੈਣਾ, ਅਜਿਹੇ ਕਈ ਯਤਨ ਕਰੀ ਜਾਣੇ।
ਮਨ ਕੀ ਮੈਲ ਨਾ ਉਤਰੈ ਇਹ ਬਿਧ, ਜੇ ਲੱਖ ਯਤਨ ਕਰਾਏ।
ਮਹਾਰਾਜ ਕਹਿ ਲੱਗੇ ਤੇਰੇ ਇਨ੍ਹਾਂ ਕਰਮਾਂ ਦੇ ਨਾਲ ਮਨ ਦੀ ਮੈਲ ਉਤਰਨ ਵਾਲੀ ਨਹੀਂ ਹੈ, ਭਾਵੇਂ ਲੱਖਾਂ ਹੀ ਅਜਿਹੇ ਕਰਮ ਕੀਤੇ ਜਾਣ।
ਕਨਿਕ ਕਾਮਨੀ ਹੈ ਵਰ ਗੈਵਰ, ਬਹੁ ਵਿਧ ਦਾਨ ਦਾ ਤਾਰਾ।
ਭਾਵੇਂ ਸੋਨਾ, ਇਸਤਰੀ ਅਤੇ ਹੋਰ ਕਈ ਤਰ੍ਹਾਂ ਦੇ ਦਾਨ ਜਿਹੜੇ ਨੇ ਉਹ ਅਰਪਣ ਕੀਤੇ ਜਾਣ।
ਅੰਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ।
ਜਿਹੜਾ ਹੈ ਭੋਜਨ ਅਤੇ ਬਸਤਰ ਅਤੇ ਹੋਰ ਕਈ ਅਜਿਹੇ ਦਾਨ ਧਰਮ ਦੇ ਨਾਂ ਤੇ ਕਰੀ ਜਾਣੇ, ਇਹਦੇ ਨਾਲ ਮਹਾਰਾਜ ਕਹਿ ਲੱਗੇ ਪਰਮੇਸ਼ਰ ਦੇ ਰੱਬ ਦੀ ਪ੍ਰਾਪਤੀ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਇਹ ਕਰਮ ਤੇ ਕਰੇ ਪਰ ਅੰਦਰ ਅਹੰਕਾਰ, ਮੈਂ ਇੰਨੇ ਦਾਨ ਦਿੱਤਾ ਇੰਨਾ ਕੁਝ ਕਰ ਦਿੱਤਾ, ਜਾਂ ਅੰਦਰ ਜਿਹੜਾ ਹੈ ਹਉਮੈ ਵੱਧ ਗਈ, ਤਾਂ ਮਹਾਰਾਜ ਕਹਿਣ ਲੱਗੇ ਇਹਦੇ ਨਾਲ ਪ੍ਰਾਪਤੀ ਨਹੀਂ ਹੋਏਗੀ।
ਪੂਜਾ ਅਰਚਾ ਬੰਧਨ ਡੰਡੋਤ, ਖਟ ਕਰ ਮਾਰਤ ਰਹਿਤਾ।
ਸਤਿਗੁਰੂ ਮਹਾਰਾਜ ਕਹਿ ਲੱਗੇ ਹੋਰ ਪੂਜਾ ਕਰਨੀ, ਹੱਥ ਜੋੜ ਕੇ ਜਾਂ ਡੰਡੌਤਾਂ ਕਰਨੀਆਂ, ਰੱਬ ਦੀ ਪ੍ਰਾਪਤੀ ਲਈ ਬਾਹਰੀ ਤੌਰ ਤੇ ਕਈ ਕਈ ਯਤਨ ਕਰਦੇ ਰਹਿਣੇ, ਛੇ ਕਰਮ ਦਾਨ ਦੇਣਾ ਤੇ ਲੈਣਾ, ਵਿਦਿਆ ਪੜ੍ਹਨੀ ਤੇ ਪੜਾਉਣੀ, ਜੱਗ ਕਰਨਾ ਤੇ ਕਰਾਉਣਾ, ਅਜਿਹੇ ਵੀ ਕਰਮ ਕਰੀ ਜਾਏ।
ਹਉ ਹਉ ਕਰਤ ਬੰਧਨ ਮਹਿ ਪਰਿਆ, ਨਹਿ ਮਿਲੀਐ ਇਹ ਜੁਗਤਾ।
ਇਹਦੇ ਨਾਲ ਤੇ ਸਗੋਂ ਬੰਦੇ ਅੰਦਰ ਹੋਰ ਹਉਮੈ ਆ ਗਈ ਕਿ ਮੈਂ ਪਾਠ ਕਰਦਾ ਹਾਂ, ਮੈਂ ਇੰਨਾ ਦਾਨ ਕਰ ਦਿੱਤਾ, ਤੇ ਮਹਾਰਾਜ ਜੀ ਕਹਿਣ ਲੱਗੇ ਇਹਦੇ ਨਾਲ ਜ਼ਿਆਦਾ ਬੰਧਨ ਪੈ ਗਏ। ਹਉ ਹਉ ਕਰਤ ਬੰਧਨ ਮੈਂ ਭਰਿਆ, ਨਾ ਮਿਲੀਐ ਇਹ ਜੁਗਤਾ। ਇਹਨਾਂ ਤਰੀਕਿਆਂ ਨਾਲ ਸਾਂਝ ਨਾ ਪਈ।
ਯੋਗ ਸਿੱਧ ਆਸਨ ਚੌਰਾਸੀ, ਇਹ ਵੀ ਕਰ ਕਰ ਰਹਿਆ।
ਯੋਗ ਮਤ ਦੇ ਆਸਣ ਜਿਹੜੇ 84 ਨੇ ਇਹ ਕਰ ਲੈਣੇ, ਤੇ ਹੋਰ ਕਈ ਤਰ੍ਹਾਂ ਦੇ ਯਤਨ ਕਰੀ ਜਾਣੇ।
ਵੱਡੀ ਆਰ ਜਾ ਫਿਰ ਫਿਰ ਜਨਮ, ਹਰ ਸਿਉ ਸੰਗ ਨ ਗਹਿਆ।
ਸਵਾਸ ਰੋਕ ਕੇ ਤੇ ਬੜਾ ਲਮੇਰਾ ਸਮਾਂ ਬਹਿ ਕੇ ਉਮਰਾਂ ਵਧਾ ਲੈਣੀਆਂ। ਮਹਾਰਾਜ ਕਹਿਣ ਲੱਗੇ ਇਹਦੇ ਨਾਲ ਵੀ ਪ੍ਰਾਪਤੀ ਪਰਮੇਸ਼ਰ ਦੀ ਨਹੀਂ ਹੁੰਦੀ।
ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ।
ਕੋਈ ਚੌਧਰ ਮਿਲ ਗਈ, ਕੋਈ ਰਾਜ ਮਿਲ ਗਿਆ, ਤੇ ਫਿਰ ਹੋਰ ਰਾਜ ਵਿਚ ਕਈ ਤਰ੍ਹਾਂ ਦੇ ਤਮਾਸ਼ੇ ਤੇ ਰੰਗ ਕਮਾਏ। ਤੇ ਮਹਾਰਾਜ ਕਹਿਣ ਲੱਗੇ ਹੁਕਮ ਕੀਤੇ, ਕੋਈ ਹੁਕਮ ਵੀ ਨਾ ਮੋੜਦਾ ਹੋਵੇ।
ਤੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ।
ਦੁਨੀਆਂ ਦੇ ਰੰਗ ਰਲੀਆਂ ਮਨਾਉਣੀਆਂ, ਜਿਹੜਾ ਹੈ ਸੇਜ ਸੋਹਣੀ ਸੋਹਣੀਆਂ ਇਸਤਰੀਆਂ ਤੇ ਕਈ ਤਰ੍ਹਾਂ ਦੇ ਪਦਾਰਥ ਲਾਉਣੇ ਤੇ ਪਰਮੇਸ਼ਰ ਨੂੰ ਯਾਦ ਨਹੀਂ, ਇਹਨਾਂ ਵਿਚ ਖਤਮ ਖਚਤ ਹੋ ਜਾਣਾ, ਤਾਂ ਮਹਾਰਾਜ ਕਹਿ ਲਗੇ ਨਰਕ ਦਾ ਵਕਾਰਾਂ ਦਾ ਭਾਗੀ ਬਣ ਜਾਂਦਾ ਹੈ।
ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕਾ ਕਰਮਾ।
ਮਹਾਰਾਜ ਜੀ ਨੇ ਰਹਿਮਤ ਕੀਤੀ ਵੀ ਪਿਆਰਿਆ ਧਿਆਨ ਰੱਖ, ਇਹਨਾਂ ਕਰਮਾਂ ਨਾਲ ਕੁਝ ਨਹੀਂ ਬਣਨਾ। ਸਭ ਤੋਂ ਸਿਰੇ ਦਾ ਜੇ ਧਰਮ ਦੀ ਦੁਨੀਆਂ ਵਿਚ ਕੋਈ ਕਰਮ ਹੈ, ਮਹਾਰਾਜ ਜੀ ਨੇ ਬਚਨ ਵਰਤਿਆ ਹੈ ਸਿਰ ਕਰਮਨ ਕੇ ਕਰਮਾ। ਸਿਰੇ ਦਾ ਜੇ ਕੋਈ ਧਰਮ ਦੀ ਦੁਨੀਆਂ ਵਿਚ ਕੰਮ ਹੈ ਤੇ ਉਹ ਕੀ ਹੈ ਕਿ ਗੁਰੂ ਦੀ ਸੰਗਤ ਵਿਚ ਆ ਕੇ ਉਸ ਹਰੀ ਪਰਮਾਤਮਾ ਦੀ ਕੀਰਤੀ ਕਰਨੀ।
ਕਹੁ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ।
ਨਾਨਕ ਜੀ ਆਖਦੇ ਹਨ ਹਾਂ, ਇਹ ਸੰਗਤ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਮਨੁੱਖ ਆਪਣੇ ਕਰਮਾਂ ਦਾ ਸੁਧਾਰ ਕਰਦਾ ਹੈ, ਤੇ ਜਦੋਂ ਮਾਲਕ ਵਾਹਿਗੁਰੂ ਕਿਰਪਾ ਕਰੇ ਤੇ ਦੇ ਪੂਰਬਲੇ ਕਰਮ ਜਾਗਦੇ ਹਨ।
ਤੇਰੋ ਸੇਵਕ ਇਹ ਰੰਗ ਮਾਤਾ।
ਮਹਾਰਾਜ ਜੀ ਰਹਿਮਤਾ ਕਰਦੇ ਨੇ ਇਸ ਕਰਕੇ, ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਜਿਹੜਾ ਸੇਵਕ ਹੈ ਨਾ, ਹੁਣ ਇਹ ਕਰਮ ਕਮਾਉਣ ਵੱਲ ਲੱਗਾ। ਕਿਹੜੇ? ਗੁਰੂ ਦੀ ਸੰਗਤ ਵਿਚ ਆਉਣਾ, ਤੇ ਗੁਰੂ ਦੀ ਸੰਗਤ ਵਿਚ ਆ ਕੇ ਆਪਾਂ ਬਚਨ ਪੜ੍ਹਦੇ ਹਾਂ, ਮਹਾਰਾਜ ਨੇ ਕਿਹਾ ਸਤ ਸੰਗਤ ਸਤ ਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਗੁਰੂ ਦੀ ਸੰਗਤ ਵਿਚ ਆਉਣਾ ਹੈ ਤੇ ਮਹਾਰਾਜ ਜੀ ਦੇ ਅੱਗੇ ਆ ਕੇ ਬੇਨਤੀ ਕਰਨੀ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ। ਧੰਨ ਧੰਨ ਗੁਰੂ ਗੁਰ ਸਤਗੁਰ ਪਾਂਧਾ, ਜਿਨ ਹਰ ਉਪਦੇਸ਼ ਦੇਖੀਏ ਸਿਆਣੇ। ਉਹ ਸਿਆਣੇ ਬੰਨਾ ਗੁਰੂ ਦੀ ਮਤ ਲੈ ਕੇ, ਇੱਕ ਸਿਆਣਾ ਉਹ ਵੀ ਹੈ ਜਿਹਦਾ ਜ਼ਿਕਰ ਮਹਾਰਾਜ ਕਹਿੰਦੇ ਕਿ ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਹਨੇ ਗੁਰੂ ਦੀ ਮਤ ਨਹੀਂ ਲਈ ਤੇ ਆਪਣੀ ਸੋਚ ਤੇ ਚੱਲਿਆ। ਇੱਕ ਮਹਾਰਾਜ ਕਹਿੰਦੇ ਕਿ ਮਾਲਕ ਵਾਹਿਗੁਰੂ ਹੁਣ ਮੈਂ ਇਹ ਕਾਰ ਕਰਨੀ ਸ਼ੁਰੂ ਕਰ ਦਿੱਤੀ, ਗੁਰੂ ਦੀ ਸੰਗਤ ਵਿਚ ਆ ਕੇ ਤੇਰੇ ਨਾਮ ਵਿਚ ਮਤਿਆ ਜਾ ਰਿਹਾ ਹਾਂ।
ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਓ ਦੂਜਾ।
ਜਦੋਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ ਜਿਹੜਾ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਉਹਦੀ ਰਹਿਮਤ ਹੋ ਜਾਏ ਤੇ ਹਰ ਹਰ ਕੀਰਤਨ ਇਹ ਮਨ ਰਾਤਾ, ਉਸ ਹਰੀ ਪਰਮਾਤਮਾ ਦੀ ਕੀਰਤੀ ਨਾਲ ਇਹ ਮਨ ਜੁੜ ਜਾਏ, ਤੇ ਮਹਾਰਾਜ ਕਹਿਣ ਲੱਗੇ ਕਿ ਫਿਰ ਅਸਲ ਸੋਝੀ ਪੈਂਦੀ ਹੈ ਕਿ ਮੈਂ ਗੁਰੂ ਕੋਲੇ ਆਉਣਾ, ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਸਮਝਣਾ ਤੇ ਉਹਨੂੰ ਆਪਣੇ ਜੀਵਨ ਵਿੱਚ ਕਮਾ ਕੇ ਅੰਦਰੋਂ ਵਿਕਾਰਾਂ ਨੂੰ ਖਤਮ ਕਰਨਾ ਹੈ। ਇਸ ਤਰ੍ਹਾਂ ਹੋਰ ਕੋਈ ਵੀ ਕਰਮ ਕਰਨ ਦੀ ਲੋੜ ਨਹੀਂ ਪੈਂਦੀ। ਮਹਾਰਾਜ ਜੀ ਨੇ ਇਹ ਸਮਝਾਇਆ, ਸਿੱਖਾ ਬਾਣੀ ਪੜ੍ਹ, ਗੁਰੂ ਕੋਲੇ ਆ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਕਿਹਾ ਉਹਨੂੰ ਚੰਗਾ ਮੰਨ ਕੇ ਉਹਨਾਂ ਕਾਰਜਾਂ ਨੂੰ ਕਰਨਾ ਸ਼ੁਰੂ ਕਰ ਦੇ। ਗੁਰੂ ਦੇ ਹੁਕਮ ਦੇ ਉੱਤੇ ਕੋਈ ਸਵਾਲ ਜਵਾਬ ਨਾ ਹੋਵੇ। ਨਤਮਸਤਕ ਹੋਇਆ ਤੇ ਨਾਲ ਸਰੀਰ ਵੀ ਤੇ ਨਾਲ ਮਤ ਵੀ ਗੁਰੂ ਚਰਨਾਂ ਚ ਅਰਪਣ ਕਰ ਦਿੱਤੀ। ਮਹਾਰਾਜ ਕਹਿਣ ਲੱਗੇ, ਤੁਧ ਨੋ ਨਿਮਣ ਮੰਨਣ ਤੇਰਾ ਨਾਉ, ਜਦੋਂ ਇਹ ਬਣ ਜਾਏ ਤਾਂ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਰਹਿਮਤਾਂ ਕਰਕੇ ਸੰਪੂਰਨ ਅਸ਼ਟਪਦੀ ਵਿੱਚ ਇਹੀ ਸਮਝਾਇਆ ਕਿ ਉਹ ਕਰਮ ਨਾ ਕਰੀ ਜਾਈ ਕਿ ਜਿੱਥੇ ਕੇਵਲ ਤੇ ਕੇਵਲ ਪਾਣੀ ਰਿੜਕਦਾ ਰਵੇ ਤੇ ਪ੍ਰਾਪਤੀ ਕੁਝ ਨਾ ਹੋਵੇ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੈ ਖੱਪ ਖੱਪ ਮਰਤਾ। ਤੇ ਜਤਨ ਕਰ ਗੁਰੂ ਸੰਗਤ ਵਿੱਚ ਆ ਕੇ ਬਾਣੀ ਦੇ ਅਨੁਸਾਰ ਕਰਮ ਕਮਾ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੀ ਅਸ਼ਟਪਦੀ ਵਿੱਚ ਸਾਡੇ ਤੇ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੂੰ ਸੁਆਓ। ਪਾਵਨ ਅਸਥਾਨ ਤੇ ਸਿੱਧ ਗੋਸ਼ਟ ਪਾਵਨ ਬਾਣੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਆਪਾਂ ਸਰਵਣ ਕਰੀਏ ਜੀ।
ਸਹਿਜ ਪਾਏ ਮਿਲਿਆ ਸੁਖ ਹੋਵੇ,
ਸਹਿਜ ਪਾਏ ਮਿਲਿਆ ਸੁਖ ਹੋਏ। ਸਹਿਜ ਤੋਂ ਭਾਵ ਹੈ ਆਤਮਕ ਅਡੋਲਤਾ। ਜੀਵਨ ਦੇ ਵਿੱਚ ਅਜਿਹੀ ਅਵਸਥਾ ਬਣ ਜਾਣੀ ਜਿੱਥੇ ਜਾ ਕੇ ਬੰਦੇ ਨੂੰ ਲੋਭ ਮੋਹ ਹੰਕਾਰ ਇਹ ਚੀਜ਼ਾਂ ਵਿਆਪਦੀਆਂ ਹੀ ਨੇ। ਤਿੰਨ ਅਵਸਥਾ ਨੇ, ਆਪਾਂ ਪੜ੍ਹਦੇ ਹਾਂ ਤਿੰਨ ਗੁਣ ਨੇ, ਕਿ ਰਜ ਗੁਣ, ਤਮ ਗੁਣ ਤੇ ਸਤ ਗੁਣ। ਰਜ ਗੁਣ ਹੈ ਲਾਲਸਾ, ਤਮ ਗੁਣ ਹੈ ਅੰਦਰ ਹੰਕਾਰ ਦਾ ਹੋ ਜਾਣਾ। ਵਿਦਵਾਨਾਂ ਨੇ ਜਦੋਂ ਇਹਦੇ ਅਰਥ ਕੀਤੇ ਤੇ ਇਹ ਵੀ ਲਿਖਿਆ ਕਿ ਅੱਤ ਦਾ ਵਿਸ਼ਈ ਬੰਦਾ ਤੇ ਅੱਤ ਦਾ ਹੰਕਾਰੀ ਬੰਦਾ ਜਿਹੜਾ ਨਿਰਲੱਜ ਹੋ ਕੇ ਲੜੇ। ਤੇ ਫਿਰ ਹੈ ਸਤ ਗੁਣ, ਸਤ ਗੁਣ ਹੈ ਦਇਆ ਧਰਮ ਸਹਿ ਸੰਤੋਖੇ, ਗੁਣ ਬਹੁਤ ਚੰਗੇ ਨੇ। ਪਰ ਮਹਾਰਾਜ ਕਹਿ ਲਗੇ ਇਹਨਾਂ ਤੋਂ ਉੱਤੇ ਦੀ ਗੱਲ, ਜਿਹਨੂੰ ਗੁਰਮਤ ਨੇ ਤੁਰਿਆ ਅਵਸਥਾ ਚੌਥਾ ਪਦ ਸਹਿਜ ਅਵਸਥਾ ਦਸਮ ਦੁਆਰ ਆਖਿਆ, ਕਿ ਜੀਵਨ ਦੀ ਉਹ ਅਵਸਥਾ ਬਣਨੀ ਜਿੱਥੇ ਜਾ ਕੇ ਬੰਦਾ ਟਿਕ ਜਾਏ। ਕਿਉਂਕਿ ਕਈ ਵਾਰ ਸਹਿਜ ਦਇਆ ਧਰਮ ਸਹਿਜ ਵਾਲਾ ਧਾਰਨ ਗੁਣ ਧਾਰਨ ਕੀਤੇ ਜਿੰਨੇ ਸਤੋ ਗੁਣੀ ਬੰਦਾ ਵੀ ਕਈ ਵਾਰ ਮਾੜਿਆਂ ਦੀ ਸੰਗਤ ਜਾਏ ਤੇ ਫਿਰ ਉਹਦਾ ਗੁਣ ਤਬਦੀਲ ਹੋ ਜਾਂਦਾ। ਆਪਾਂ ਭਾਈ ਜੋਗਾ ਜੀ ਦੀ ਇਤਿਹਾਸ ਦੇ ਵਿੱਚ ਉਦਾਹਰਨ ਪੜ੍ਹਦੇ ਹਾਂ। ਪਰ ਜਦੋਂ ਬੰਦਾ ਸਹਿਜ ਅਵਸਥਾ ਵਿੱਚ ਪਹੁੰਚ ਜਾਏ, ਜਿਉਂ ਜੀ ਮਰਜ਼ੀ ਹਾਲਾਤ ਹੋ ਜਾਏ ਬੰਦਾ ਟਿਕ ਜਾਏ, ਇਹਨੂੰ ਗੁਰਮਤ ਵਿੱਚ ਸਹਿਜ ਅਵਸਥਾ ਆਖਿਆ। ਤਾਂ ਮਹਾਰਾਜ ਜੀ ਨੇ ਰਹਿਮਤਾਂ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਸਹਿਜ ਭਾਏ ਮਿਲੀਏ ਸੁਖ ਹੋਏ, ਜਦੋਂ ਟਿਕਾਵ ਦੀ ਅਵਸਥਾ ਮਿਲ ਜਾਏ ਫਿਰ ਆਤਮਕ ਸੁਖ ਪ੍ਰਾਪਤ ਹੁੰਦਾ ਹੈ।
ਗੁਰਮੁਖ ਜਾਗੈ ਨੀਂਦ ਨਾ ਸੋਵੈ,
ਗੁਰੂ ਦੀ ਮਤ ਧਾਰਨ ਕਰਕੇ ਬੰਦਾ ਜਾਗਦਾ ਹੈ। ਧਿਆਨ ਦੇਣਾ ਜੀ, ਇਹ ਜਾਗਣਾ ਤਨ ਵਾਲਾ ਨਹੀਂ। ਤਨ ਦਾ ਸੁੱਤਾ ਬੰਦਾ ਤੇ ਇੱਕ ਦਿਨ ਦੋ ਦਿਨ ਸੋਏਗਾ, ਉਦੋਂ ਬਾਅਦ ਜਾਗ ਜਾਏਗਾ। ਪਰ ਕਈ ਵਾਰ ਸਾਰੀ ਉਮਰ ਬੰਦਾ ਗੁਰੂ ਕੋਲੇ ਆ ਕੇ ਵੀ ਮਨ ਸੋਇਆ ਮਾਇਆ ਬਿਸਮਾਤ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਤ। ਸਾਰੀ ਜ਼ਿੰਦਗੀ ਬੰਦਾ ਸੁੱਤਾ ਹੀ ਰਹਿ ਜਾਂਦਾ ਹੈ। ਇੱਕ ਸੁਰਤ ਦਾ ਸੋਣਾ ਹੈ, ਇੱਕ ਸੁਰਤ ਦਾ ਜਾਗਣਾ ਹੈ। ਤਾਂ ਮਹਾਰਾਜ ਕਹਿ ਲੱਗੇ ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ ਉਹ ਸੁਰਤ ਕਰਕੇ ਸਦਾ ਜਾਗਦੇ ਰਹਿੰਦੇ ਨੇ, ਉਹ ਵਿਕਾਰਾਂ ਦੇ ਹੱਥੋਂ ਕਦੀ ਵੀ ਮਾਰ ਨਹੀਂ ਖਾਂਦੇ।
ਸੁਨ ਸ਼ਬਦ ਅਪਰੰਪਰ ਧਾਰੈ,
ਸੁਨ ਸ਼ਬਦ ਭਾਵ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਆ। ਪੁਰ ਅਵਸਥਾ ਵੀ ਇਹਨੂੰ ਬਾਣੀ ਵਿੱਚ ਆਖਿਆ ਗਿਆ। ਮਹਾਰਾਜ ਕਹਿਣ ਲੱਗੇ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਹਨ।
ਕਹਤੇ ਮੁਕਤ ਸ਼ਬਦ ਨਿਸਤਾਰ,
ਤੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਕਹਿ ਕੇ ਪਹਿਲਾਂ ਉਹ ਆਪ ਮੁਕਤ ਹੁੰਦੇ ਨੇ ਤੇ ਫਿਰ ਗੁਰੂ ਸ਼ਬਦ ਦੇ ਰਾਹੀਂ ਉਹ ਦੂਜਿਆਂ ਨੂੰ ਤਾਰਦੇ ਨੇ। ਆਪਾਂ ਬਚਨ ਪੜ੍ਹਦੇ ਹਾਂ, ਜਦੋਂ ਗੁਰੂ ਦੀ ਨਿਸ਼ਾਨੀ ਪਾਵਨ ਬਾਣੀ ਵਿੱਚ ਦੱਸੀ ਗਈ ਨਾ ਜੀ, ਤੇ ਮਹਾਰਾਜ ਨੇ ਬੜਾ ਪਿਆਰਾ ਬਚਨ ਕੀਤਾ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹ ਤਾਰੈ। ਤਾਰੇਗਾ ਉਹ ਜਿਹੜਾ ਆਪ ਤਰਿਆ ਹੋਇਆ। ਜਾਂ ਆਪਾਂ ਜਪਜੀ ਸਾਹਿਬ ਅੰਦਰ ਵੀ ਰੋਜ਼ ਬਚਨ ਪੜ੍ਹਦੇ ਹਾਂ, ਮੰਨੈ ਤਰੈ ਤਾਰੇ ਗੁਰ ਸਿੱਖ। ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਮੰਨ ਕੇ ਆਪ ਤਰਦਾ ਗੁਰੂ ਮਨ, ਕਿਉਂਕਿ ਸ਼ਬਦ ਗੁਰੂ ਹੈ। ਤਾਂ ਆਪ ਜਿਹੜਾ ਹੈ ਪਹਿਲਾਂ ਤਰਦਾ ਹੈ ਗੁਰੂ ਤੇ ਫਿਰ ਸਿੱਖਾਂ ਨੂੰ ਤਾਰ ਲੈਂਦਾ ਹੈ। ਤਾਂ ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਕਿ ਗੁਰੂ ਬਾਣੀ ਨੂੰ ਸੁਣ ਕੇ ਪਹਿਲਾਂ ਆਪ ਤਰਦਾ ਹੈ ਫਿਰ ਸ਼ਬਦ ਰਾਹੀਂ ਹੋਰਾਂ ਨੂੰ ਤਾਰਦਾ ਹੈ।
ਗੁਰ ਕੀ ਦੀਖਿਆ ਸੇ ਸੱਚ ਰਾਤੇ,
ਗੁਰ ਕੀ ਦੀਖਿਆ, ਦੀਖਿਆ ਤੋਂ ਭਾਵ ਹੈ ਜੀ ਇੱਥੇ ਸਿੱਖਿਆ, ਗੁਰੂ ਦੀ ਸਿੱਖਿਆ ਲੈ ਕੇ ਉਹ ਸੱਚ ਵਿੱਚ ਜੁੜ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਅਸਲੀਅਤ ਕੀ ਹੈ। ਆਪਾਂ ਬਚਨ ਪੜ੍ਹਦੇ ਹਾਂ, ਮਹਾਰਾਜ ਜੀ ਨੇ ਇਹ ਵੀ ਆਖਿਆ ਕਿ ਪਿਆਰਿਆ ਜਦੋਂ ਗੁਰੂ ਦੀ ਸਿੱਖਿਆ ਤੇਰੇ ਜੀਵਨ ਚ ਆਏਗੀ ਨਾ, ਗੁਰ ਕੀ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ, ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰੂ ਦੀ ਸਿੱਖਿਆ ਨਾਲ ਸਾਰਾ ਹਨੇਰ ਖਤਮ ਹੋ ਜਾਂਦਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ ਮੈਂ ਰਤਨ ਕੋਠੜੀ ਖੁੱਲੀ ਅਨੂਪਾ। ਤਾਂ ਮਹਾਰਾਜ ਕਹਿ ਲਗੇ ਗੁਰੂ ਦੀ ਸਿੱਖਿਆ ਨਾਲ ਸੱਚ ਦੀ ਸੋਝੀ ਹੋ ਜਾਂਦੀ ਹੈ।
ਨਾਨਕ ਆਪ ਗਵਾਏ ਮਿਲਨ ਨਹੀਂ ਭਰਾਤੇ,
ਮਹਾਰਾਜ ਕਹਿੰਦੇ ਨਾਨਕ ਹੈ ਨਾਨਕ, ਪਰ ਇਹ ਗੱਲ ਹੈ ਕਿ ਪਹਿਲਾਂ ਆਪਾਂ ਭਾਵ ਗਵਾਉਣਾ ਪੈਂਦਾ। ਗੁਰੂ ਕੋਲੇ ਆਏ ਆ ਤੇ ਕਹਿ ਦਈਏ ਮਹਾਰਾਜ ਮੈਨੂੰ ਕੁਝ ਨਹੀਂ ਆਉਂਦਾ, ਸਤਿਗੁਰੂ ਮੇਰੇ ਅੰਦਰ ਕੋਈ ਸਿੱਖਿਆ ਨਹੀਂ ਹੈ, ਮੈਂ ਕੋਈ ਚੰਗਾ ਕਰਮ ਹੀ ਨਹੀਂ ਕਰਦਾ। ਜਿਹਨੂੰ ਮਹਾਰਾਜ ਜੀ ਨੇ ਬਚਨ ਆਖਿਆ ਕਿ ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮਹਾਰਾਜ ਮੈਂ ਤਾਂ ਅਕਲ ਦਾ ਅਨੀਣਾ ਹਾਂ ਤੇ ਤੇਰਾ ਨਾਮ ਹੀ ਮੈਨੂੰ ਚਾਨਣ ਵਿਖਾ ਸਕਦਾ, ਇਹ ਹਨੇਰੇ ਨੂੰ ਮੁਕਾ ਸਕਦਾ। ਆਪਾਂ ਭਾਵ ਤਿਆਗ ਕੇ ਜਦੋਂ ਗੁਰੂ ਕੋਲੇ ਆ ਜਾਈਏ, ਸਤਿਗੁਰੂ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਕਰਕੇ ਸਮਝਾਇਆ, ਇਤ ਮਾਰਗ ਚੱਲੇ ਭਾਈੜੇ। ਇਹ ਪਿਆਰਿਆ ਜਿਸ ਮਾਰਗ ਵੱਲ ਤੁਰਿਆ ਹੈ, ਇਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸਕਾਰ ਕਮਾਵੋ ਜੀਉ, ਤਿਆਗੇ ਮਨ ਕੀ ਮਤਣੀ ਵਿਸਾਰੇ ਦੂਜਾ ਪਾਉ ਜੀਉ। ਮਨ ਦੀ ਮਤ ਛੱਡ ਕੇ ਗੁਰੂ ਅੱਗੇ ਢਹਿ ਢੇਰੀ ਹੋ ਜਾਣਾ, ਇਹ ਆਪਾ ਭਾਵ ਗਵਾ ਦੇਣਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ ਜਦੋਂ ਆਤਮ ਸਮਰਪਣ ਕੀਤਾ ਜਾਏ। ਗੁਰੂ ਕੋਲੇ ਆ ਕੇ ਆਪਣੀ ਮਤ ਦੀ ਵਰਤੋਂ ਨਹੀਂ, ਮੈਂ ਤੇ ਇੰਜ ਕਿਹਾ ਕਰਦਾ ਕਿ ਗੁਰਸਿੱਖ ਕੌਣ ਹੈ ਜਿਹਦੀ ਆਪਣੀ ਮਤ ਨਹੀਂ, ਜਿਹੜਾ ਗੁਰੂ ਦੇ ਹੁਕਮ ਦੇ ਉੱਤੇ ਚੱਲਣ ਲੱਗ ਜਾਏ। ਗੁਰੂ ਨੇ ਜੋ ਕਹਿ ਦਿੱਤਾ, ਕੋਈ ਜੋ ਮਰਜ਼ੀ ਕਹੀ ਜਾਏ, ਆਸੇ ਪਾਸੇ ਵਾਲੇ ਕਹਿਣ ਨਹੀਂ ਇੰਜ ਵੀ ਹੁੰਦਾ ਆ ਵੀ ਹੁੰਦਾ, ਇਹਨੂੰ ਮੰਨਣਾ ਚਾਹੀਦਾ। ਉਹ ਕਹਿੰਦਾ ਤੁਸੀਂ ਭਾਵੇਂ ਲੱਖ ਦਲੀਲਾਂ ਦੇ ਲਓ, ਪਰ ਜੋ ਮੇਰੇ ਗੁਰੂ ਨੇ ਆਖ ਦਿੱਤਾ ਮੈਂ ਉਹ ਮਾਰਗ ਤੇ ਚੱਲਣਾ। ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਮਾਲਕਾ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਲੈ, ਮੈਂ ਤੇਰੇ ਦਰ ਤੇ ਤੇਰੇ ਰਾਹ ਦੇ ਉੱਤੇ ਤੁਰਨਾ, ਸਿੱਖ ਫਿਰ ਘਾਟੇ ਵਾਧਿਆਂ ਦੀ ਪਰਵਾਹ ਨਹੀਂ ਕਰਦਾ। ਸੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਧਾਂ ਨੂੰ ਸਮਝਾਇਆ, ਸੋਝੀ ਤੇ ਹੋ ਜਾਏਗੀ, ਪਰ ਪਹਿਲਾਂ ਆਪਾ ਭਾਵ ਤਿਆਗ ਕੇ ਆਪਣੇ ਕਰਮ ਛੱਡ ਕੇ ਆ ਕੇ ਤੁਸੀਂ ਪਹਾੜਾਂ ਤੇ ਬਹਿ ਗਏ, ਸਾਹ ਰੋਕ ਲਏ, ਜਟਾਵਾਂ ਵਧਾ ਲਈਆਂ, ਇਹਨੂੰ ਛੱਡ ਕੇ ਆਪਾ ਭਾਵ ਤਿਆਗੋ ਤੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਮਤ ਨੂੰ ਧਾਰਨ ਕਰੋ, ਫਿਰ ਜੀਵਨ ਵਿੱਚ ਸੱਚ ਦਾ ਮਾਰਗ ਤੇ ਅਸਲ ਧਰਮ ਕਿਵੇਂ ਕਮਾਇਆ ਜਾਣਾ ਇਹ ਸੋਝੀ ਤੁਹਾਨੂੰ ਹੋ ਜਾਏਗੀ। ਸੋ ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਆਪਾਂ ਸਾਰਿਆਂ ਉੱਤੇ। ਅਕਾਲ ਪੁਰਖ ਵਾਹਿਗੁਰੂ ਨੇ ਰਹਿਮਤਾਂ ਕਰਕੇ ਬਾਣੀ ਪੜ੍ਹਨ ਬਾਣੀ ਸੁਣਨ ਦੀ ਸੇਵਾ ਲਈ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀਆਂ ਰਹਿਮਤਾਂ ਸਦਕਾ ਵਿਚਾਰਾ ਕਰਨ ਦਾ ਸੁਪਾਕ ਬਖਸ਼ਿਸ਼ ਹੋਇਆ। ਆਓ ਗੁਰੂ ਪਿਆਰਿਓ, ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਗੁਰ ਕੀ ਦੀਖਿਆ ਸੇ ਸੱਚ ਰਾਤੇ,
ਨਾਨਕ ਆਪ ਗਵਾਏ ਮਿਲਨ ਨਹੀਂ ਭਰਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।